ਤੱਤ ਨੂੰ ਪੂਜ ਰਿਹਾ, ਕੋਈ ਅਗਨ ਦੇਵਤੇ ਨੂੰ ਤਤ ਨੂੰ ਪੂਜ ਰਿਹਾ ਹੈ, ਕਿਸੇ ਤਤ ਦੀ ਪੂਜਾ ਨਹੀਂ, ਬਨਸਪਤੀ ਵਿੱਚ ਕਿਸੇ ਰੁੱਖ ਦੀ ਪੂਜਾ ਨਹੀਂ, ਚਾਰ ਪਾਏ ਜਾਨਵਰਾਂ ਵਿੱਚੋਂ ਕਿਸੇ ਜਾਨਵਰ ਦੀ ਪੂਜਾ ਨਹੀਂ, ਕਿਸੇ ਦੇਵੀ ਔਰ ਦੇਵਤੇ ਦੀ ਪੂਜਾ ਨਹੀਂ, ਔਰ ਕਿਸੇ ਦੀ ਘੜੀ ਕੋਈ ਦੇਵਤੇ ਦੇ ਨਾਮ ਤੇ ਜੋ ਮੂਰਤ ਹੈ ਉਸ ਦੀ ਪੂਜਾ ਨਹੀਂ, ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ, ਉਸ ਦੀ ਪੂਜਾ, ਉਹਦੀ ਉਪਾਸਨਾ, ਉਹਦੀ ਹੀ ਬੰਦਗੀ ਕੇਵਲ ਖਾਲਸੇ ਨੇ ਕਰਨੀ। ਦੂਸਰੀ ਬੇਨਤੀ ਨਾਲ ਕੱਲ ਸੀ ਸਬਜੈਕਟ ਦੋ ਦਿਨ ਕੇ ਪਰਚਾ ਸ਼ਬਦ ਕਾ ਦਾਸ ਨੇ ਅਰਜ਼ ਕੀਤੀ ਸੀ, ਪਰਚੇ ਦੇ ਅਰਥ ਕਈ ਨੇ, ਪਰ ਇੱਥੇ ਪਰਚੇ ਦਾ ਅਰਥ ਆਪਾਂ ਕੀਤਾ ਸੀ ਕਿ ਸ਼ਬਦ ਦੀ ਸੋਝੀ, ਸ਼ਬਦ ਦਾ ਅਭਿਆਸ, ਸ਼ਬਦ ਕੀ ਹੈ, ਇਸ ਸੰਬੰਧੀ ਵੀ ਆਪਾਂ ਵਿਚਾਰ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਤੁਕ ਗੁਰਮੁਖ ਨਾਦਨ, ਗੁਰਮੁਖ ਵੇਦਨ, ਗੁਰਮੁਖ ਰਿਹਾ ਸਮਾਈ ਨੂੰ ਆਧਾਰ ਬਣਾ ਕੇ ਸ਼ਬਦ ਤੁਨਾਤਮਕ ਰੂਪ ਵਿੱਚ ਵੀ ਹੈ, ਸ਼ਬਦ ਨੂੰ ਅੱਖਰਾਂ ਰਾਹੀਂ ਵੀ ਬਿਆਨ ਕੀਤਾ ਜਾਂਦਾ ਹੈ, ਤੇ ਉਹ ਸ਼ਬਦ ਕੇਵਲ ਧੁਨੀ ਰੂਪ ਅੰਦਰ ਤੇ ਅੱਖਰਾਂ ਦੇ ਰੂਪ ਵਿੱਚ ਨਹੀਂ, ਉਹ ਸ਼ਬਦ ਪਰਮ ਸੱਤਾ ਜਿਹੜੀ ਉਹ ਸਾਰੀਆਂ ਥਾਵਾਂ ਤੇ ਹੀ ਸਮਾਈ ਹੋਈ ਹੈ। ਇਸ ਤੋਂ ਜੋ ਅੱਗੇ ਆਪਾਂ ਤੁਰਨਾ ਹੈ, ਕੱਲ ਵਾਲੀ ਲੜੀ ਨੂੰ ਅੱਗੇ ਤੋਰਦੇ ਕਿ ਸ਼ਬਦ ਦਾ ਅਭਿਆਸ ਸਿੱਖ ਵਾਸਤੇ ਅਤ ਲਾਜ਼ਮੀ ਹੈ, ਕਿਉਂਕਿ ਜਿਹਦਾ ਚੱਕਰ ਚਿੰਨ ਕੋਈ ਰੂਪ ਰੇਖ ਰੰਗ ਨਹੀਂ ਉਸ ਦੀ ਪੂਜਾ ਉਹ ਕਿਵੇਂ ਕਰੇਗਾ, ਨਿਰਗੁਣ ਦੀ ਨਿਰਾਕਾਰ ਦੀ ਪੂਜਾ ਕਿਵੇਂ ਹੈ। ਤੇ ਹਜ਼ੂਰ ਨੇ ਜਿਹੜਾ ਸ਼ਬਦ ਦਾ ਪਰਚਾ ਸ਼ਬਦ ਕਰ ਗਿਆ, ਅਸੀਂ ਅਕਾਲ ਪੁਰਖ ਦੀ ਪੂਜਾ ਸ਼ਬਦ ਦੇ ਅਭਿਆਸ ਨਾਲ, ਸ਼ਬਦ ਦੀ ਕਮਾਈ ਨਾਲ ਤੇ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਕਰਨੀ ਹੈ। ਭਾਵਾਂ ਕੇ ਬਾਣੀ ਵਿੱਚ ਸ਼ਬਦ ਵਰਨ ਬਣ ਨਾਲ ਵੀ ਵਰਤਿਆ ਗਿਆ, ਆਸਾ ਕੀ ਵਾਰ ਵਿੱਚ ਇੱਕ ਵਚਨ ਹੈ, ਮਨੁੱਖ ਸਿਮਰਤੀ ਦੇ ਆਧਾਰ ਮਨੁੱਖ ਦੇ ਚਾਰ ਕਿੱਸਿਆਂ ਵਿੱਚ ਵੰਡਿਆ ਗਿਆ ਇਹਦੇ ਕਰਮਾਂ, ਉਸ ਵਿੱਚ ਹਜ਼ੂਰ ਨੇ ਵਰਤਿਆ ਜੋ ਸ਼ਬਦ, ਉਹਦੇ ਸ਼ਬਦ ਅਰਥੇ ਕਰਤਵ ਕਰਮ ਧਰਮ ਫਰਜ਼, ਉਹ ਵਚਨ ਹੈ ਕਿ ਜੋਗ ਸ਼ਬਦਨ ਗਿਆਨ ਸ਼ਬਦਨ, ਪਰ ਇੱਥੇ ਸ਼ਬਦ ਦਾ ਸੀ ਇਸ ਸ਼ਬਦ ਦਾ ਅਰਥ ਪਰਚਾ ਸ਼ਬਦ ਕਾਰੀ ਕਰਾਂਗੇ, ਇੱਥੇ ਸ਼ਬਦ ਦਾ ਅਰਥ ਕੇਵਲ ਕਿ ਧਰਮ ਕਰਤਵ ਫਰਜ਼, ਜੋਗੀ ਨੇ ਕੇਵਲ ਆਪਣਾ ਧਰਮ ਬਣਾਇਆ, ਗਿਆਨ ਦੀ ਇਕੱਠਾ ਕਰਨਾ ਗਿਆਨ ਦੀ ਸੋਚੀ, ਬ੍ਰਾਹਮਣ ਨੇ ਆਪਣਾ ਧਰਮ ਬਣਾਇਆ ਸਿਰਫ ਵੇਦਾਂ ਦਾ ਵਿਦਿਆ ਦਾ ਪਠਨ ਪਾਠਨ ਕੇਵਲ ਤਲੀ, ਖੱਤਰੀ ਦਾ ਧਰਮ ਬਣਾ ਦਿੱਤਾ ਕੇਵਲ ਮੈਦਾਨੀ ਜੰਗ ਦੇ ਵਿੱਚ ਜੂਝਣਾ, ਤੇ ਸ਼ੂਦਰ ਦਾ ਧਰਮ ਬਣਾ ਦਿੱਤਾ ਗਿਆ ਕਿ ਬਾਕੀ ਵਰਨਾ ਦੀ ਸੇਵਾ ਕਰਨੀ। ਮਹਾਰਾਜ ਕਹਿੰਦੇ ਅਸਲ ਵਿੱਚ ਇਹ ਸ਼ਬਦ ਚਾਰਾਂ ਵਾਸਤੇ ਵਰਤੇ ਹੋਏ ਕਹਿਣ ਲੱਗੇ, ਅਸਲੀ ਤਾਂ ਕੇਵਲ ਇੱਕੋ ਸ਼ਬਦ ਹੈ, ਉਹ ਹੈ ਕਰਤੇ ਪੁਰਖ ਦੀ ਇਬਾਦਤ, ਉਹ ਕਿਸੇ ਵਰਨ ਕਿਸੇ ਜਾਤ ਵਿੱਚ ਹੋ ਕੇ ਵੀ ਜੇ ਸ਼ਬਦ ਨੂੰ ਕਮਾ ਲੈ। ਮਹਾਰਾਜ ਕਹਿੰਦੇ ਨੇ ਮੈਂ ਤਾਂ ਉਹਦਾ ਦਾਸ ਬਣ ਕੇ ਉਹਨੂੰ ਸਿੱਧਾ ਕਰਦਾ। ਦੇਖੋ ਜੀ ਸ਼ਲੋਕ ਪੜ੍ਹਨੇ ਕਾ ਕਿ ਜੋ ਸ਼ਬਦਨ ਗਿਆਨ ਸ਼ਬਦਨ ਵੇਦ ਸ਼ਬਦਨ ਬ੍ਰਾਹਮਣ ਹੈ, ਖੱਤਰੀ ਸ਼ਬਦਨ ਸੂਰ ਸ਼ਬਦਨ, ਸੂਦਰ ਸ਼ਬਦਨ ਪ੍ਰਾਕ੍ਰਿਤ ਹੈ, ਤੇ ਅਗਲੀ ਦੋ ਕੇ ਸਰਬ ਸ਼ਬਦਨ, ਇਹਦੇ ਸ਼ਬਦ ਦਾ ਅਰਥ ਕਰਾਂਗੇ ਸਭ ਦਾ ਧਰਮ ਹੈ। ਇੱਕ ਸ਼ਬਦਨ ਦਾ ਅਰਥ ਪੂਜਾ ਅਕਾਲ ਦੀ, ਸਭ ਦਾ ਧਰਮ ਕਹਿ ਕੇ ਇੱਕ ਅਕਾਲ ਨੂੰ ਪੂਜਨ, ਸਰਬ ਸ਼ਬਦਨ ਇੱਕ ਸ਼ਬਦਨ ਜੇ ਕੋ ਜਾਣੈ ਭਿਓ, ਜਿਹੜਾ ਇਸ ਸ਼ਬਦ ਨੂੰ ਸਮਝ ਆਏ, ਨਾਨਕ ਤਾਂ ਕਾ ਦਾਸ ਹੈ ਸੋਈ ਨਰਿੰਦਰ ਦੇ। ਹਜ਼ੂਰ ਨੇ ਆਪਣੇ ਆਪ ਨੂੰ ਥਾਸ ਮੰਨਿਆ। ਫਿਰ ਮੈਂ ਇੱਕ ਅਰਜ਼ ਕਰਾਂ ਕਿ ਸ਼ਬਦ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਹੈ, ਅੱਖਰਾਂ ਰਾਹੀਂ ਆਪਾਂ ਸ਼ਬਦ ਦਾ ਅਭਿਆਸ ਕਰਨੇ ਹਾਂ। ਧੰਨ ਗੁਰੂ ਅਮਰਦਾਸ ਜੀ ਦਾ ਇੱਕ ਪ੍ਰਮਾਣ ਦੇ ਕੇ ਅਸਾਂ ਆਪਾਂ ਅੱਗੇ ਤੁਰਨੇ ਹਾਂ। ਉਸ ਸ਼ਬਦ ਨੂੰ ਬਾਣੀ ਰੂਪ ਨਾਮ ਰੂਪ ਆਪਾਂ ਕੋਈ ਵੀ ਅੱਖਰ ਵਰਤ ਸਕਦੇ ਹਾਂ। ਧੰਨ ਗੁਰੂ ਅਮਰਦਾਸ ਜੀ ਦਾ ਵਚਨ ਕਹਿ ਕੇ ਸ਼ਬਦ ਦੇ ਅਭਿਆਸੀ, ਸ਼ਬਦ ਦੀ ਕਮਾਈ ਕਰਨ ਵਾਲੇ, ਪਰ ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਜਿੱਥੇ ਸ਼ਬਦ ਦੇ ਨਾਂ ਤੇ ਪਰਪੰਚ ਚੱਲਿਆ ਉੱਥੇ ਵੀ ਹਜ਼ੂਰ ਨੇ ਸਾਨੂੰ ਸੁਚੇਤ ਕੀਤਾ ਕਿ ਜੇਕਰ ਦੇਖੋ ਆਪਾਂ ਕੀ ਰਾਮ ਰਾਮ ਸ਼ਬਦ ਪੜ੍ਹ ਗਏ, वाहगुरु बहुत बोलता है। मैं बेनती करा बखावे मात्र परपंच ली लोगां ते प्रभाव पान ली भावे को राम कहे ते भावे वाहगुरु कहे जे अंदर की नीयत नहीं ते सच ए लोग बोलदा होया भी कभी थाए नहीं पैंदा। सतगुरु ने बाणी विच कहा राम राम करता सब जग वे राम ना पाया जाए। हुण उत्थे भी जिहड़ा राम राम कह रहे रोज पुकारदा है। मैं अर्ज करा किस ढंग नाल शब्द का अभ्यास किन्ना चाहो बनी क्योंकि अजकल इस संबंधी भी बड़े भुलेखे पाए जा रहे। हर बंदा अपने ढंग नाल कहिंदा मेरे कोल चुरद के मैं दसना सिमरन का अभ्यास किवें किवें शब्द कमाने इहदे च कोई दो रामा नहीं के गुरमुख की संगत गुरसिख की संगत महापुरख की संगत पर इहनू पखंडियां वाले पासे मत ले जाण। एक जागे होए अंदर की संगत साडे जीवन नू पलटदी कह के पलटन की समर्था रखदी पर जे कोई आपा केवल एक बंदे दे कोल जुड़द है। मैं उस दिन अर्ज कीती सी के आदमी नू भुख लगदी है भावे अनपढ़ बंदा होवे जिस बंदे नू भुख लगी होवे ओनू जुगत दसन की लोड़ नहीं तू भोजन तू खुराक तू रोटी किवें खानी है भुख पैदा हो जाए ते खान की जांच अपने आप आ जाती है। जे रब नूं मिलन दी भुख पैदा हो जाए ते सच एवे के बंदे नूं शब्द दे अभ्यास की जांच भी आ जाती भुख तो बिना नहीं। प्यास लगी होवे ते कदी किसे बंदे ने पुछिया पानी पीना किवें प्यास पैदा हो जाए ते पानी पीन की जांच आ जाती है। अंदर अकाल की पूजा की भुख पैदा हो जाए ते सच एवे गुरु दे शब्द दी अभ्यास दी जरूरत भी आ जाती। इथे जो बेनती करनी चाहना गुरु अमरदास उन्हां दा एक वचन के श्लोक वारा ते उदीक विच शब्द दे अभ्यास संबंधी जिवें हजूर ने एक ही कहा कि चौथा पैर सभा के सुरतिया उपजै चौ जेड़े सुरते ने शब्द दे अभ्यासी ने चौथे पैर अमृत वेले उन्हां दे मन विच इक चा पैदा हुंदा। महाराज अगे कहिंदे तिन्हां दरियावां चो दोस्ती मन मुख सच्चा नाम इथे पांच वक्रा वक्रा ने मन नु कठा नहीं मन दे नन्ने नु सियारी मुख दे खाके नु सियारी जिन्हां सुरतियां दे अंदर शब्द अभ्यास दा चौक है महाराज कहिंदे उन्हां दी दरियावां नाल दोस्ती। इहदे अर्थ ए भी कीते के इशनान ओ कर दे पर इथे दरियावां दे अर्थ ए भी कीते गए के उन्हां दी उन्हां करनी कमाणी वाले गुरसिखां नाल संगत गए सच एवे जेड़े बंदगी कर करके दरिया की तरह विशाल हो चुके। फिर अगर आपके मन मुख सच्चा नाम उन्होंने मन विच भी नाम कहे ते उन्होंने मुख विच भी नाम कहे ओ चाहो की हो जाए। धन गुरु अमरदास जी ने प्रमाण दिता ते देखो शब्दावली है के एक पति प्रदेश तो वापस आए सिर्फ समझन वास्ते क्योंकि गुरु ग्रंथ साहिब दा बहुत हिस्सा हजूर ने स्त्री रूप जीव स्त्री रूप होके उचारण किया ते एक अकाल पुरख वाहिगुरु परमात्मा नु पति कंत खावन जां खसम दे रूप स्वीकारिया। महाराज कहिंदे पति प्रदेश तो आए पत्नी दे अंदर दा चाओ ओनू अज कोई पुछ जाण ओनू अखां विच रात नींद नहीं की है चाओ शब्द दे अभ्यास दा कहिंदे अमृत वेले उठी उन्हें अपने घर का चौंका चूल्हा सवारिया ते सारी रात के ख्याल चलते रहे के घर विच आ रहे ने अज उन्हां दी ओ पकवान ओ भोजन ओ खुराक तैयार करा जेड़ी अत दी चंगी अत दी सोहनी अत दी स्वादिष्ट उन्हां लगदी। कहिंदे अमृत वेले उठ के उन्हें पकवान भोजन तैयार कर दिता ते महाराज कहिंदे जिवें एक सुहागन पति दी इंतजार करदियां ओदे आउण दी खुशी विच पकवान तैयार कर दिए शब्द दे अभ्यासी सुरते जेड़े गुरसिख ने सच एवे अमृत वेले इन्ने चाण बाणी पढ़दे ने जिवें एक सुहागन अपनी पति दे आउंदे चाव विच भोजन तैयार करदी। सतगुरु दीआं तिन तुकां ने श्लोक दीआं जो पुरख है कर भगती नार है पुरख है दा अर्थ अकाल पुरख ने पुरख दा अर्थ मर्द इंसान भगती नार है भगती नार शब्द का भगती दा अर्थ है सिमरन दी भगती नार दा अर्थ है आज्ञाकार इष्ट जो पुरख है कर भगती नार है अत लोचे भगती पाए बहु रस सारने सवार दी खंड रस मीठे पाए किन त्यों बाणी भगत सलाहिंदे हर नामा चित लाए। इसे तरह जेड़े शब्द दे अभ्यासी ने ओ अपने गुरु की बाणी का रोज अभ्यास करते। इस तो अगे क्योंकि असि शब्द संबंधी बहुत ही विस्तार विचार कर चुके हैं। अगे है दीदार खालसे का। हुण दीदार का अर्थ है देखण दी क्रिया ते खालसे दे अर्थ आपां सारे जानदे हां। पावे के तकरीबन विद्वान सज्जन दो अर्थ खास करके करदे ने। एक ते खालस दा अर्थ कीता जांदा शुद्ध ते दूसरा खालस दा अर्थ कीता जांदा है कि जमीन दा ओ टुकड़ा जिहदा संबंध किसे सकेट नाल नहीं किसे जागीरदार नाल नहीं किसे रजवाड़े दे नाल नहीं जिहदा संबंध सीधा बादशाह दे नाल हो। अर्थ करन वाले ने भी कीते। खालसे दा अर्थ जिहड़ा बिलकुल अंदर शुद्ध है। खालसे दा अर्थ जिहड़ा किसे नसंद नाल संबंध नहीं क्योंकि गुर संगत किन्नी खालसा उस वक्त तक नसंदा की अपनी संगत सी पर गुरदेव ने उन्हां दे गिरे हुए आचरण नूं देख के उन्हां दे अंदर दे फैले हुए पर्व पुणे नूं देख के सच एवं नसंद सिस्टम खत्म करके सतगुरु ने संगत नूं खालसा बना दिता। एदा मतलब हुण किसे विचोले की लोड़ नहीं संगत का संबंध सीधा गुरु अकाल पुरख नाल। फिर बेनती कर के दीदार खालसे का दीदार करते दर्शन। जे तू दर्शन करने जाना है गुरु की झलक देखनी है सरगुण विच ते फिर खालसे दे दर्शन करी खालसे अंदर गुरु वरदा। बस एनी कु गल मैं अज करनी चाह। इथे मैं बेनती करा देखो पूजा अकाल की वख वख ने ललित देखना पड़ेगा। पूजा अकाल की किवें होवे महाराज जी ने कहा परचा शब्द का शब्द दा अभ्यास करने वाला ते जेड़ा गुरमुख शब्द दा अभ्यास करेगा शब्द दे अभ्यासी दे चेहरे तो ओदे शरीर विचों सचे ओदे गुणा विचों धन गुरु गोबिंद सिंह जी दी झलक पवे क्योंकि ओदे अंदर गुरु वरदा। हजूर ने कहा खालसे दा दीदार। थोड़ा जैसी बाणी चो हजूर कलगीधर जी दी वचन लै लेने। भाई साहब भाई नंद लाल जी दी रचना भाई साहब प्रश्न कर दे धन गुरु गोबिंद सिंह महाराज उत्तर देते सतगुरु कहने नंद लाल के मेरे तीन रूप ने तेन समझो जो बेनती कर लगा वो तीन ही असल च यही ने पूजा अकाल की परचा शब्द का दीदार खालसे का। महाराज तीन रूप केड़े कह लगे एक ता निर्गुण है असि निर्गुण का अर्थ यह नहीं करा गे जिदे अंदर गुण कोई नहीं। भाई नंद लाल साहब जी ने निर्गुण दे अर्थ कीते ने कि जिदे अंदर माया के तिना गुणा का कोई प्रभाव नहीं। निर्गुण का अर्थ यह नहीं कि जरा कुछ करने वाला नहीं। भाई साहब लिखते ने हजूर ने फरमाया कि तीन रूप कह मोहे गए सुनो नंद चित लाए। नंद लाल चित ला के सुनो मेरे तीन रूप ने पहला है निर्गुण दूसरा है सरगुण तीसरा है गुरु शब्द। फिर मैं बेनती करा पूजा अकाल की परचा शब्द का दीदार खालसे का। ये सारा जरा बेस है गुरु ग्रंथ साहब की गुरमत का सिद्धांत है। महाराज कहते तीन रूप कह के सुनो नंद चित लाए निर्गुण सरगुण गुरु शब्द कौन तो समझाए। भाई साहब कहने महाराज समझाओ ते महाराज कहने एक रूप त्यों गुण दे पाए जिदी गल आप की जो कुछ भी नहीं उदो भी ओ सी ते जदो कुछ भी नहीं रहेगा सच एवो परम सत्ता उदो भी मौजूद रहे। एक रूप त्यो गुण ते पर है नेक नेक जे निगम उचरे घट घट व्यापक अंतर जामी पूर रहे जो जल घट स्वामी। कहने भाई को सिखा एक रूप ता गुरु का ओ है कि जेड़ा निर्गुण है जिवें एक पानी दा भरिया होया घड़ा ओदे विच चंद्रमा दा प्रतिबिंब हर घड़े विच दिस रहा है। एक रूप इस तरह व्यापक है कि जिवें घड़े दे विच पानी ते पानी दे विच प्रतिबिंब ते दूसरा महाराज जी ने कहा कि दूसरा रूप ग्रंथ की जान दूसरा मेरा रूप है ग्रंथ गुरु ग्रंथ साहिब जी। एक बारी दास ने अर्ज कीती मंजी साहिब कि असीं कहने गुरु ग्रंथ साहिब साडे गुरु कोई शक नहीं हर कोई जिहड़ा गुरसे कोई पुछे भी तुहाडा इस कांगे गुरु ग्रंथ साहिब पर जे कोई पुछे भी गुरु ग्रंथ साहिब दे अर्थ की ते आपां कह देंगे महाराज गुरु गोबिंद सिंह जी ने कहा आज्ञा भई अकाल की तबह चलायो पंथ। पर यह अर्थ नहीं ਹਜ਼ੂਰ ਨੇ ਅਖੀਰ ਦਾ ਬਚਨ ਕੀਤਾ, ਗੁਰੂ ਤੇ ਗ੍ਰੰਥ ਦੋਨੋਂ ਸ਼ਬਦ ਸੰਸਕ੍ਰਿਤ ਦੇ, ਤੇ ਜਦੋਂ ਦੋਨਾਂ ਦੇ ਅਰਥਾਂ ਵਿਚ ਆ ਜਾਂਦੇ ਹਨ ਤੇ ਗੁਰੂ ਗ੍ਰੰਥ ਸ਼ਬਦ ਕਿਆ ਕੀ ਅੰਦਰ ਨੂੰ ਸਮਝ ਪੈ ਜਾਂਦੀ, ਜਿਹਨੂੰ ਮੱਥਾ ਟੇਕਦੇ ਪਏ ਨੇ ਇਹਦੇ ਵਿੱਚ ਕੀ ਗੁਰੂ ਸ਼ਬਦ ਦੀ ਸੰਸਕ੍ਰਿਤ ਦਾ ਹੈ ਤੇ ਗ੍ਰੰਥ ਸ਼ਬਦ ਦੀ ਸੰਸਕ੍ਰਿਤ। ਗੁਰੂ ਸ਼ਬਦ ਦੋ ਅੱਖਰਾਂ ਦਾ ਸੁਮੇਲ ਹੈ, ਸੰਸਕ੍ਰਿਤ ਦੀ ਗ੍ਰੀ ਧਾਤੂ ਚੋਂ ਪੈਦਾ ਹੋਏ। ਗੋ ਅਤੇ ਰੂਹ, ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਚਾਨਣ। ਗੁਰੂ ਦਾ ਅਰਥ ਹੈ ਕਿ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਲਾ। ਪਰ ਦੇਖੋ ਅਰਥ ਹੀ ਅਰਥਾਂ ਨਾਲ ਗੱਲ ਨਹੀਂ ਬਣੇਗੀ, ਸਾਨੂੰ ਭਾਵ ਅਰਥ ਕਰਨੇ ਪੈਣਗੇ। ਹੁਣ ਲਾਈਟ ਜਗਦੀ ਪਈ ਹੈ, ਚਾਨਣ ਤਾਂ ਇਹਨੇ ਵੀ ਕੀਤਾ। ਅੰਧੇਰੇ ਨੂੰ ਮਿਟਾਉਣ ਵਾਲੀ ਹਰ ਚੀਜ਼ ਜੋ ਚਾਨਣ ਹੈ ਉਹ ਗੁਰੂ ਨਹੀਂ, ਭਾਵ ਅਰਥ ਹੈ ਕਿ ਗੁਰੂ ਦੇ ਅਰਥ ਨੇ ਜੋ ਅੰਦਰ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਰੂਹਾਨੀ ਪ੍ਰਕਾਸ਼ ਕਰਦੇ, ਉਹਨੂੰ ਆਪਾਂ ਗੁਰੂ ਕਹਿੰਦੇ। ਫਿਰ ਬੇਨਤੀ ਕਰ, ਅੰਦਰ ਦੇ ਅੰਧਕਾਰ ਨੂੰ ਮਿਟਾਉਣ ਵਾਲਾ। ਹੁਣ ਜਿਹੜਾ ਗ੍ਰੰਥ ਸ਼ਬਦ ਹੈ ਇਹਦਾ ਅਰਥ ਭਾਈ ਤਾਰਨ ਸਿੰਘ ਨਾਭਾ ਉਹਨਾਂ ਨੇ ਕਹੀ ਕੀਤੇ, ਪਰ ਖਾਸ ਕਰਕੇ ਇੱਕ ਅਰਥ ਅਸੀਂ ਪੁਸਤਕ ਰੂਪ ਨਹੀਂ ਕਹਾਂਗੇ, ਗ੍ਰੰਥ ਦਾ ਅਰਥ ਹੈ ਗੁੰਭਣਾ, ਗ੍ਰੰਥ ਦਾ ਅਰਥ ਹੈ ਗੁੰਦਣਾ, ਗ੍ਰੰਥ ਦਾ ਅਰਥ ਹੈ ਜੋੜਨਾ। ਇਉਂ ਕਹਿ ਲਈਏ ਕਿ ਜਿਵੇਂ ਇੱਕ ਮਾਲਣ ਵੱਖ ਵੱਖ ਖੇੜੇ ਕੋਈ ਪੁਰਾਣ ਨੂੰ ਟੋਕਰੀ ਚ ਪਾ ਕੇ ਇੱਕ ਮਾਲਾ ਵਿੱਚ ਉਹਨਾਂ ਨੂੰ ਪਰੋਂਦੀ ਹੈ, ਉਹਨਾਂ ਨੂੰ ਗੁੰਦੀ ਹੈ। ਉਹਨਾਂ ਦੇ ਰੂਪ ਵੱਖਰੇ ਨੇ, ਉਹਨਾਂ ਦੇ ਆਕਾਰ ਵੱਖਰੇ ਨੇ, ਉਹਨਾਂ ਦੀ ਸੁਗੰਧੀ ਆਪੋ ਆਪਣੀ ਹੈ, ਪਰ ਸਾਰਿਆਂ ਦੇ ਅੰਦਰ ਦੀ ਤਸੀਰ ਇੱਕੋ ਜਿਹੀ ਹੈ। ਅਰਜ਼ ਕਰਾਂ ਕਿ ਗੁਰੂ ਗ੍ਰੰਥ ਦੇ ਅਰਥ ਨੇ ਇਹਦੇ ਵਿੱਚ ਉਹ ਗਿਆਨ ਗੁੰਦਿਆ ਗਿਆ, ਉਹ ਗਿਆਨ ਗੁੰਫਿਆ ਗਿਆ ਜਿਹੜਾ ਪਰਮਾਤਮਾ ਨੂੰ ਇੱਕ ਬੋਲ ਰਿਹਾ ਰਾਮ, ਦੂਸਰਾ ਕਹਿ ਰਿਹਾ ਬੀਠੁਲ, ਤੀਸਰਾ ਕਹਿ ਰਿਹਾ ਅੱਲਾ, ਚੌਥਾ ਕਹਿ ਰਿਹਾ ਮੁਰਾਰੀ, ਪੰਜਵਾਂ ਕਹਿ ਰਿਹਾ ਰੱਬ। ਹਜ਼ੂਰ ਨੇ ਕੀ ਕੀਤਾ ਕਿ ਪਰਿਪੂਰਨ ਪਰਮਾਤਮਾ ਦੀ ਜਿਤਨੇ ਵੀ ਨਾਮ ਸਿਫਤ ਕਰਨ ਵਾਲੇ ਭਗਤਾਂ ਦੀ ਸ਼ਬਦ ਨੂੰ ਵੀ ਸਿਫਤ ਕੀਤੀ, ਉਸ ਸਾਰੇ ਗਿਆਨ ਨੂੰ ਇੱਕ ਥਾਂ ਤੇ ਗੁੰਦ ਦਿੱਤਾ। ਤੇ ਗੁਰੂ ਗ੍ਰੰਥ ਦਾ ਅਰਥ ਹੈ ਕਿ ਇਹ ਉਹ ਗਿਆਨ ਗੁੰਦੇ ਜਿਹਨੂੰ ਪੜ੍ਹਨ ਕਮਾਨ ਦੇ ਨਾਲ ਬੰਦੇ ਦੀ ਅਗਿਆਨਤਾ ਦਾ ਖਮੇਰਾ ਲੱਗਿਆ ਜਾਂਦਾ। ਗੁਰੂ ਗ੍ਰੰਥ ਗੁੰਫਿਆ ਇੱਕ ਗਿਆਨ। ਮੈਂ ਬੇਨਤੀ ਜਿਹੜੀ ਅੱਗੇ ਕਰਨੀ ਚਾਹ, ਮਹਾਰਾਜ ਜੀ ਨੇ ਕਿਹਾ ਦੂਸਰ ਰੂਪ ਗ੍ਰੰਥ ਦੀ ਜਾਨ, ਇਹੋ ਅੰਗ ਮੇਰੋ ਘਰ ਮਾਨ, ਰੋਮ ਰੋਮ ਅੱਛਰ ਸੋ ਲਹੋ, ਬਾਤ ਜਥਾਰਤ ਤੁਮ ਸੋ ਕਹੋ, ਜੋ ਸਿੱਖ ਗੁਰ ਦਰਸ਼ਨ ਕੀ ਚਾਹ ਹੈ, ਦਰਸ਼ਨ ਕਰੇ ਗ੍ਰੰਥ ਜੀ ਆ ਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਰ ਪ੍ਰਦਕਨਾ ਕਰੇ ਸੁਜਾਨ, ਜੋ ਹੁਣ ਸਾਥ ਕਰਨ ਚਾਹੇ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ। ਇੱਥੇ ਮੈਂ ਗੱਲ ਕਰਦਿਆਂ ਗੁਰਮੁਖੋ, ਜਿੰਨੀ ਮਰਜ਼ੀ ਅਸੀਂ ਦੁਨਿਆਵੀ ਤਾਲੀਮ ਲੈ ਲਈਏ, ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕਰਦੇ ਉਹਨੂੰ ਆਪਣੀ ਜ਼ਿੰਦਗੀ ਚ ਕਮਾਉਂਦੇ ਨਹੀਂ, ਸਾਡੇ ਬਾਣ ਦੀ ਗਿਆਨ ਦੀ ਜ਼ੀਰੋ ਵੈਲਿਊ ਹੈ। ਜੇ ਸਿੱਖ ਗੁਰੂ ਕੀ ਬਾਣੀ ਦਾ ਅਭਿਆਸੀ ਨਹੀਂ, ਹਰ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ, ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰੇ। ਮੇਰੀ ਬੇਨਤੀ, ਜਦੋਂ ਅਰਦਾਸ ਕਰਦੇ ਨੇ ਭਾਈ ਸਾਹਿਬ, ਦੇਖੋ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਕੇ ਤੇ ਅਗਲਾ ਸ਼ਬਦ ਉਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ, ਦਰਸ਼ਨ ਦੀਦਾਰ ਸ਼ਬਦ ਨੇ ਰਹਿਤ ਮਰਿਆਦਾ ਵਿੱਚ ਜੋ ਸ੍ਰੀ ਅਕਾਲ ਤਖ਼ਤ ਸਾਹਿਬ, ਉੱਥੇ ਸ਼ਬਦ ਹੈ ਪਾਠ ਦੀਦਾਰ, ਦਰਸ਼ਨ ਦੀਦਾਰ ਨਹੀਂ ਲਿਖਿਆ। ਇਹਦਾ ਮਤਲਬ ਕੀ, ਕੱਲਾ ਤੂੰ ਦੇਖ ਕੇ ਰੁਮਾਲਾ ਚੁੱਕ ਲਿਆ, ਮੈਂ ਪਾਵਿਆਂ ਨੂੰ ਘੁੱਟ ਦਿੱਤਾ। ਮੈਂ ਬੇਨਤੀ ਕਰਾਂ, ਕੱਲਾ ਉੱਥੇ ਦੀਦਾਰ ਸ਼ਬਦ ਨਹੀਂ, ਨਾਲ ਦਰਸ਼ਨ ਦੀ ਪਾਠ ਪਹਿਲਾਂ ਤੇ ਦੀਦਾਰ ਬਾਅਦ ਵਿੱਚ, ਇਹ ਨਹੀਂ ਕਿਹਾ ਦੀਦਾਰ ਪਾਠ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ, ਕਿਉਂਕਿ ਜਿਹੜਾ ਪਾਠ ਕਰੇਗਾ ਦੀਦਾਰ ਉਹਨੂੰ ਹੀ ਹੋਣਾ, ਜਿਹਨੇ ਪਾਠ ਹੀ ਨਹੀਂ ਕੀਤਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਿਤੋਂ ਕਰ ਲੈਣਾ। ਪਾਠ ਤੇ ਦੀਦਾਰ ਹੈ। ਮਹਾਰਾਜ ਜੀ ਕਹਿੰਦੇ ਦੂਸਰਾ ਮੇਰਾ ਰੂਪ ਹੈ ਗੁਰੂ ਗ੍ਰੰਥ ਸਾਹਿਬ, ਜਿਹਨੂੰ ਕਿਆ ਪਰਚਾ ਸ਼ਬਦ ਕਰ। ਕਹਿ ਲੱਗੇ ਜੋ ਸਿੱਖ ਮਨ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਪੜ੍ਹੇ। ਤੀਸਰਾ ਬਚਨ ਕੀਤਾ, ਤੀਸਰਾ ਰੂਪ ਸਿੱਖ ਹੈ ਮੋਰ, ਤੀਜਾ ਰੂਪ ਮੇਰਾ ਸਿੱਖ ਹੈ। ਪਰ ਇਹਨਾਂ ਤਿੰਨਾਂ ਨੂੰ ਵੱਖ ਵੱਖ ਨਾ ਕਰੀਏ। ਨਿਰਗੁਣ ਜਦੋਂ ਫੁਰ ਹੋਇਆ, ਪਹਿਲਾਂ ਅਫੁਰ ਸੀ ਸਫੁਰ ਹੋਇਆ, ਸੁਣ ਸਮਾਧੀ ਤੋਂ ਜਦੋਂ ਉਹਨੇ ਆਪਣਾ ਆਕਾਰ ਬਣਾਇਆ, ਉਸ ਅਫੁਰ ਨੇ ਸਫੁਰ ਹੋ ਕੇ ਸ਼ਬਦ ਰੂਪ ਚ ਪਸਾਰਾ ਕੀਤਾ। ਸੱਚ ਇਹ ਸ਼ਬਦ ਰੂਪ ਬਾਣੀ ਰੂਪ ਅਕਰਾ ਰੂਪ ਆਇਆ, ਤੇ ਜਿਹਦੇ ਅੰਦਰ ਬਾਣੀ ਵੱਸ ਗਈ ਉਹਦੇ ਸਰੀਰ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਝਲਕਾਂ ਪੈਣ ਲੱਗ ਪਈਆਂ। इस रूप से है मोर गुरबाणी रत निस अरपोर जेड़ा गुरु दे शब्द भी जुड़िया ओ मेरा सिख है ओदे दर्शन का। मैं सवेरे कल भी बेनती की सी क्योंकि जेड़ी खालसे की सिरजना है ना इहदे पिछे गुरु ग्रंथ साहिब की धन गुरु नानक साहिब जी की कमाई तो गल शुरू हुंदी। आपां भावें कह देने आ जी 30 मार्च 1699 खालसा सिरजिया गुरबाणी नूं पढ़न वाले गुरसिखो हजूर ने कृपा की सब तो वड्डी सट मारी उस वक्त वरवण नूं जदों गुरु ग्रंथ साहिब की बाणी लिखी गई। भाई साहिब शब्द पढ़ने सुनने के ऐसी लाल तुझ बिन कौन करे गरीब निवाज गुसैया मेरा मत है छत्र करे। ये शब्द तो भगत रविदास साहिब का दास ने कल भी अर्ज की भगत धरना जी के स्थान से गए ते गुरु ग्रंथ साहिब च मेरा विशा नहीं भगत धरना जी के 3 शब्द ने असी 4 कहने। पहला शब्द है भरमत फिरत वो जन्म बिलाने। दूजा शब्द कह रित चेत चेतस की नी दयाल दमोदर बिबह न जान सी कोई ए दोने राग आसा जन। तीसरा है गोपाल तेरा आरता जो जन तुमरी भगत करम ते तिनके का स्वार्ता। पर जदों सी आसा राग पढ़दे हां ए शब्द संपूर्ण हुंदा है कि भगवंत सिद्ध वो जन्म बिलाने तन मन तानी धीरे एदे अखीर तो कहंदी है धरने धन पाया धरनी धर मिल जन संत समाने। अगला शब्द की है महला पंजवा जो भाई साहब प्रमाण दे के गए गोविंद 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 संग नाम देव मन लीना। ये शब्द असि पढ़ने ये बिलकुल भी ठिकान क्यों रखा एदा मतलब हजूर ने गल समझाई के उस लकीर नू मत कुटी जाओ भगत धरने ने पत्थर नू पूजिया ते उन्हे पत्थर विचो रब पैदा कर दिता। कह लगे विचकार शब्द तां रखिया के भगत धरना जिमीदारा करदा मैं गल कहन तो संकोचा गल नहीं क्योंकि अज भी साडे अंदर जटवाद अपना पूरा प्रभाव पाई बैठा। ये शब्द नू सुन लो ध्यान नाल जदों भगतां दी उदाहरण दित्ती रामानंद दी बाणी कह पर उत्थे रामानंद दा जिक्र नहीं परमानंद दा जिक्र नहीं ਉਥੇ ਪੀਪੇ ਦਾ ਜ਼ਿਕਰ ਨਹੀਂ ਉਥੇ ਸੂਰਦਾਸ ਦਾ ਜ਼ਿਕਰ ਨਹੀਂ। ਜਿਹੜਾ ਉਥੇ ਜ਼ਿਕਰ ਗੁਰੂ ਅਰਜਨ ਦੇਵ ਨੇ ਕੀਤਾ ਉਹ ਸਾਰੇ ਉਹ ਭਗਤ ਸਨ ਜਿਹੜੇ ਵਰਨ ਵਣ ਦੇ ਸੰਤਾਪ ਨੂੰ ਕਈ ਸਦੀਆਂ ਤੋਂ ਹਟਾ ਰਹੇ ਸਨ। ਗੁਰੂ ਨੇ ਕਿਹਾ ਕਿ ਧਰਨੇ ਨੇ ਦੇਖਿਆ ਕਿ ਜਿਨ੍ਹਾਂ ਨੂੰ ਕਈ ਸਦੀਆਂ ਤੋਂ ਲਤਾੜਿਆ ਉਹਨਾਂ ਨੇ ਬੰਦਗੀ ਕੀਤੀ ਤੇ ਭਗਤ ਰੂਪ ਹੋ ਗਏ। ਛੱਡ ਮਨਾ ਜਾਤ ਦਾ ਅਹੰਕਾਰ ਤੂੰ ਵੀ ਭਗਤੀ ਕਰ ਇੰਨੀ ਭਗਤੀ ਕੀਤੀ ਉਹਨੇ ਸਾਈ ਨੂੰ ਪਰਤਾ ਦਿੱਤਾ। ਮੈਂ ਬੇਨਤੀ ਸਮਝੇ ਜੋ ਕਹਿਣੀ ਜਾਣ ਸ਼ਬਦ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਠ ਦਾਮ ਕੋ ਛੀ ਪਰੋ ਕੋ ਲਾਕੀ ਨਾ ਬਨਣਾ ਤੁਨ ਤਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਚੋਲਾ ਰੋ ਪਇਓ ਪੁਣੀ ਗਕੀਰਾ ਰਵਦਾਸ ਤੋ ਹੰਤਾ ਢੋਰ ਨੀਚ ਤਿਨ ਤਿਆਗੀ ਮਾਇਆ ਪ੍ਰਗਟ ਗੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਧਕਾਰੀਆ ਤਿੰਨੇ ਭਗਤ ਕੀ ਕਾਰਨ ਉਸ ਜਾਤ ਵਿੱਚੋਂ ਕਿਉਂ ਲੈ ਗਏ ਜਿਹਨੂੰ ਵਰਨ ਵਰਨ ਨੇ ਸੋਧਰ ਗਿਆ। ਇੱਕ ਬੜੀ ਵੱਡੀ ਗੱਲ ਸੀ ਇਸ ਸ਼ਬਦ ਵਿੱਚ ਕਿ ਜਾਤ ਦਾ ਇਮਾਨ ਤੋੜਨ ਦੇ ਲਈ ਸਹਿਣ ਨਾਈ ਪੁਤਕਾਰੀਆ ਉਹ ਘਰ ਘਰ ਸੁਣਿਆ ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ ਇਹ ਵਿੱਚ ਸੁਣ ਕੇ ਜਾਤ ਰੋ ਉੱਠ ਭਗਤੀ ਲਾਗਾ ਇਹ ਬਿਰ। ਇਹਦਾ ਮਤਲਬ ਕਿ ਰਾਮਾਨੰਦ ਜੀ ਦਾ ਨਾਂ ਸੁਣਿਆ ਪਰਮਾਨੰਦ ਦਾ ਨਾਂ ਸੁਣਿਆ ਉਹਨਾਂ ਦੇਖਿਆ ਵੀ ਜਿਨ੍ਹਾਂ ਨੂੰ ਧੱਕੇ ਮਾਰਦੇ ਸਨ ਉਹ ਭਗਤੀ ਕਰਕੇ ਉੱਚੇ ਹੋ ਗਏ। ਇਹ ਵਿੱਚ ਸੁਣ ਕੇ ਜਾਣ ਕੋ ਉੱਠ ਭਗਤੀ ਲਾਗਾ ਮੇਰੇ ਪ੍ਰਤੰਗ ਗੁਸਾਈਆਂ ਧਰਨਾ ਵਡਭਾਗਾ। ਇੱਥੇ ਹੋਰ ਅਰਜ਼ ਸਿੱਖਾਂ ਦੀ ਨਾਮਾਵਲੀ ਕੀਤੀ ਹੈ ਜਦ ਭਾਈ ਗੁਰਦਾਸ ਸਾਹਿਬ ਨੇ। ਮੈਂ ਬੇਨਤੀ ਜਿਹੜੀ ਕਰ ਲਗਾ ਨਾਮਾਵਲੀ ਕੁਝ ਚੋਣਵੇਂ ਸਿੱਖਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੀ ਉਸ ਵਾਰ ਦਾ ਉਹਨਾਂ ਪੌੜੀਆਂ ਦਾ ਤਰਜਮਾ ਜਾਂ ਉਹਦੀ ਵਿਆਖਿਆ ਜੋ ਕੀਤੀ ਹੈ ਉਹ ਹੈ ਸਿੱਖਾਂ ਦੀ ਭਗਤ ਮਾਂ। ਮੈਂ ਸੋਚਦਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਸਵਰੂਪ ਦਾ ਪ੍ਰਕਾਸ਼ ਕੀਤਾ ਉਸ ਵਕਤ ਮੈਂ ਪੜ੍ਹ ਰਿਹਾ ਸਾਂ ਇੱਕ ਦੂਮ ਦਾ ਜ਼ਿਕਰ ਆਇਆ ਬਸ ਜਿੰਨੀ ਕੁ ਸਮਝ ਮੈਨੂੰ ਪਈ ਕਿ ਭਲਾ ਰਵਾਜ ਜਾਏ ਦਾ ਮਜਲ ਮਦਰ ਮਰਦਾਨਾ ਮੇਰਾ ਸੀ। ਕਿਸੇ ਹੋਰ ਜਾਤ ਕੋਲੇ ਖੱਤਰੀ ਦਾ ਜ਼ਿਕਰ ਹੈ ਸਾਈਕਲ ਦਾ ਜ਼ਿਕਰ ਹੈ ਜ਼ਿਮੀਦਾਰਾਂ ਦਾ ਜ਼ਿਕਰ ਹੈ ਭਾਈ ਸਾਹਿਬ ਨੇ ਬਕਾਇਦਾ ਨਾਂ ਲਿਖਿਆ ਕਹਿਣ ਲੱਗੇ ਅਜਿੱਤਾ ਰੰਧਾਵਾ ਭਲਾ ਹੈ ਬੂਢਾ ਬੂਢਾ ਇੱਕ ਮਨ ਕਿਆ ਹੋਇਆ ਉਹਨਾਂ ਨੇ ਜ਼ਿਕਰ ਕੀਤੇ ਪਰ ਜਿਹਨਾਂ ਨੂੰ ਨੀਵੇਂ ਕਿਹਾ ਜਾਂਦਾ ਸੀ ਉਹਨਾਂ ਦਾ ਬਹੁਤ ਘੱਟ ਜ਼ਿਕਰ ਹੋਇਆ। ਮੇਰੀ ਬੇਨਤੀ ਹੈ सतगुरु ने कृपा की थी, जेडी एक सच बोलने वाली आवाज सी, बंदगी विच भिजे हुए गिरदे सन, उन्हां सारयां दी पवित्र रचना नूं एक थां ते इकट्ठा कीता। मेरे सतगुरु ने उस रचना नूं इकट्ठियां करके गुरु ग्रंथ बनाया। सच एवे उस शब्द दी लो थले मेरे गुरु ने वक् वक् जातां दे से इकट्ठे करके ओहदे विचों गुरु पंथ दी सिरजना कर दित्ती। इहदा बेस धन श्री गुरु ग्रंथ साहिब दी अमृत बाणी है। हजूर ने जो फिर खालसा सिरजिया सुबह में अर्ज की अमृत छकाया ते आप अमृत छकिया ते जो अमृत की दात ले पाई साहब भाई संतोख सिंह ने लिखे के पंजा ने कहा महाराज आप जी नु अमृत पावे के भी असी कहने के महाराज जी तो क्या आसमानू की तुसी दोगे वेखो। हर एक बंदे ने आपो अपने ख्याल किसे क्या महाराज जी नु कहने सी सिर दिता तुसी की दोगे। गुरसिखो तुसी महसूस करो कि जिन्हां नूं कोई जानता तक नहीं जदो दसवां गुरदेव उन्हां दे सामने वीर आसन बैठा होवेगा उन्हां दे अंदर श्रद्धा नाल नको नक भरे अंदरों शुकराने दे अथरू तां जरूर डिगे होणगे। गुरु नाल शर्तां नहीं लाईआं होणियां तूं सानूं की दे। सब तो वड्डी दात दे दित्ती कि गुरु ने आपे गुर चेला दी मर्यादा तय कर दित्ती। उत्थे जदों कहण लगे महाराज अमृत दिओ उन्हां कहे सच्चे पातशाह आप जी नूं जेड़े शब्द भाई संतोख सिंह ने वरते कहन लगे गुरसिखो अज तुसी पंज हो। ए मर्यादा करतारपुर तो शुरू हुई महाराज करतारपुर तो उथे पातशाह लिखते ने खालसा गुरु गुरु खालसा करुण अब दीदार खालसे का गुरु खालसा खालसा गुरु करुण अब जैसे गुरु नानक जी अंगद को कीनियो शंख ना करी जाए सावधान होए दी जाए अब अमृत शिकारो मोए जैसे तुम लिखियो काल उनके काल असकेत है अकाल प्रभु दीर्घ कृपाण यू हुक्म हमें दीनी। कौन अमृत की दात ले पावे सर्वलोक ग्रंथ सेनापद दा ग्रंथ गुरु शोभा असी दसम दी रचना विचो भाई साहब पढ़ के गए के इनकी की कृपा के सजे कम है। देखो जेड़ी तक 33 सोईना विच महाराज जी ने खालसे की डेफिनेशन दी परिभाषा दी वो ऐसी के जागत जोत जपै निस बासुर पूजा अकाल की। जागत जोत जपै निस बासुर एक बिना मन नैक ना आने एक तो बिना अपने मन भी दूजे नु थान आवे पूर्ण प्रेम प्रतीत सजै ओदे अंदर कला प्रीत नहीं ओदे अंदर प्रतीत भी होवे। कई बार प्रीत दियां तंदा भी टुट जांदियां जे प्रतीत होवे सिर गला जांदा पर अंदर दी भावना नहीं टुटदी। पूर्ण प्रेम प्रतीत सजे अगे है व्रत वैसे दे अर्थ कीते कईआं ने व्रत। डॉक्टर हरनाम सिंह शान उहनां दी किताब है चढ़दी कला ते चढ़दी कला दे पुंज ओहदे विच उहनां ने लिखिआ व्रत दा ते परण पूर्ण प्रेम प्रतीत सजे व्रत आ परण करे खालसा की गोर मड़ी मठ भूल ना माने पर करे ओ कबरां नूं नकी ओ मठां नूं नकी ओ मड़ियां नूं नहीं मने। तीर्थ दान दया तप संयम एक बिना जागत जोत अकाल दी पूजा। तीर्थ दान दया तप संयम एक बिना ने एक पछाने केड़े खालसे दे दीदार पूर्ण जोत जगा घट में तब खालस ताने न खालस जाने जिले अंदर गुरु दे शब्द दी जोत बल जाए। महाराज जी ने कहा देखो उस खालसे दे दीदार कैश हुण आपां सारे शब्द वरतने हैं ना कि वाहिगुरु जी का खालसा वाहिगुरु जी की फतेह। देखो किन्नी मैं मार के रख दी सतगुरु ने कहा खालसा वाहिगुरु जी दा वे ते खालसे दी किसे भी खेत्र विच जित होवेगी ओ अपनी निजी जित लै के नहीं तुरेगा जितन जित के आएगा इको गल कहेगा वाहिगुरु दी जित होई ते उस जित नु संगत विच लिया के कहेगा कृपा वाहिगुरु ने कीती ते अज पंथ दी जित होई। खालसा इकल्ला भी जिते ओ पंथ दी जित। प्रोफेसर पूरन सिंह उहनां दी इक गल मैं कहांगा उहनां दी उस चुप प्रीत दा शहंशाह बाबा ओहदे विच भाई गल्लां सवार करदे के महाराज आप जी कहंदे हो वाहिगुरु जी का खालसा एहदे अर्थ की ने। देखो असीं आखरी अर्थ कर लांगे सोईया पढ़ना। पूरन सिंह उहनां दी गल कही कहण लगे डलिया चेते रखी एहदे अर्थ तां एही ने के वाहिगुरु जी का खालसा वाहिगुरु जी का खालसा ਕਹਿਣ ਲੱਗੇ ਕਿਸ ਤਰ੍ਹਾਂ ਦਾ? ਸਤਿਗੁਰੂ ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਜੀ ਦਾ ਨਹੀਂ ਕਿ ਜਿਵੇਂ ਤੇਰਾ ਕਿਲਾ ਹੈ, ਸਮਝਿਓ ਤੇਰਾ ਕਿਲਾ, ਲੋਕ ਕਹਿੰਦੇ ਡੱਲੇ ਕਾ ਕਿਲਾ, ਤੇਰੇ ਖੇਤ ਨੇ, ਲੋਕ ਕਹਿੰਦੇ ਡੱਲੇ ਦੇ ਖੇਤ, ਤੇਰੇ ਘੋੜੇ ਨੇ, ਤੇਰੀਆਂ ਫੌਜਾਂ ਨੇ, ਲੋਕ ਕਹਿੰਦੇ ਡੱਲੇ ਦੀਆਂ ਫੌਜਾਂ, ਪਰ ਯਾਦ ਰੱਖੀ ਅੱਜ ਤੇਰੇ ਨਾਲ ਇਹ ਚੀਜ਼ਾਂ ਜੁੜੀਆਂ ਨੇ, ਤੇਰੇ ਤੋਂ ਬਿਨਾਂ ਵੀ ਕਿਹੜੇ ਕਾਇਮ ਰਹਿਣਗੇ, ਤੇਰੇ ਤੋਂ ਬਿਨਾਂ ਵੀ ਖਾਕੀ ਘੋੜੇ ਜਿੰਦੇ ਰਹਿਣਗੇ, ਤੇਰੇ ਤੋਂ ਬਿਨਾਂ ਵੀ ਜ਼ਮੀਨ ਰਹੇਗੀ। ਸੱਚ ਐਵੇਂ ਅੱਜ ਤੇਰੇ ਕਿਲੇ, ਡੱਲੇ ਦੇ ਘੋੜੇ, ਡੱਲੇ ਦੀ ਫੌਜ, ਇਹ ਖਾਲਸਾ ਇਸ ਤਰ੍ਹਾਂ ਨਹੀਂ ਕਿ ਵਾਹਿਗੁਰੂ ਅੰਦਰੋਂ ਮਿਟ ਜਾਏ, ਅੰਦਰ ਪਰਮਾਤਮਾ ਦਾ ਚਿੰਤਨ ਨਾ ਹੋਵੇ ਤੇ ਕਹਿ ਮੈਂ ਖਾਲਸਾ ਹਾਂ। ਵਾਹਿਗੁਰੂ ਜੀ ਦਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਬੇਨਤੀ ਸਮਝੀ, ਸੂਰਜ ਹੈ ਤੇ ਕਿਰਨ ਹੈ, ਜੇ ਵਾਹਿਗੁਰੂ ਅੰਦਰ ਚੱਲਦਾ ਹੈ ਤਾਂ ਖਾਲਸਾ ਹੈ, ਜੇ ਅੰਦਰ ਵਾਹਿਗੁਰੂ ਦਾ ਚਿੰਤਨ ਹੀ ਨਹੀਂ, ਸੱਚ ਇਹ ਕੇਵਲ ਇੱਕ ਭੇਖ ਹੈ, ਉਹ ਸਹੀ ਅਰਥਾਂ ਵਿੱਚ ਖਾਲਸਾ ਹੈ। ਕਹਿਣ ਲੱਗੇ ਵਾਹਿਗੁਰੂ ਜੀ ਦਾ ਖਾਲਸਾ ਇਸ ਤਰ੍ਹਾਂ। ਹਜ਼ੂਰ ਨੇ ਫਿਰ ਜਦੋਂ ਖਾਲਸੇ ਦੀ ਉਪਮਾ ਕੀਤੀ, ਉਹਦੇ ਵਿੱਚ ਦੇਖੋ ਇਹ ਸਰਬ ਲੋਕ ਦੇ ਵਚਨ ਕਿ ਖਾਲਸਾ ਮੇਰੋ ਰੂਪ ਹੈ ਖਾਸ, ਕਹਿੰਦੇ ਮੇਰਾ ਖਾਸ ਰੂਪ ਹੈ ਖਾਲਸਾ। ਮਹਾਰਾਜ ਕਹਿੰਦੇ ਖਾਲਸੇ ਮੈਂ ਹੂੰ ਕਰੂੰ ਨਿਵਾਸ, ਮੇਰਾ ਨਿਵਾਸ ਖਾਲਸੇ ਦੇ ਸੀਨੇ ਤੇ ਹੈ। ਇੱਥੇ ਸਿਰਫ ਇੱਕ ਮਿੰਟ, ਮੇਰੇ ਤਿੰਨ ਚਾਰ ਸਿਰਫ ਰਹਿ ਕੇ ਸਮਾਪਤੀ ਕਰਨ ਲੱਗਾ। ਪ੍ਰੋਫੈਸਰ ਸਾਹਿਬ ਉਹਨਾਂ ਦੀ ਸ਼ਬਦ ਨੇ ਇੱਥੇ ਦੁਹਰਾਇਆ ਵੀ ਸੀ ਇੱਕ ਵਾਰ, ਉਹਨੇ ਇੱਕ ਲੇਖ ਲਿਖਿਆ ਸੀ ਕਲਗੀ ਵਾਲੇ ਦੀ ਛਵੀ, ਗੁਰੂ ਗੋਬਿੰਦ ਸਿੰਘ ਦਾ ਸਵਰੂਪ। ਉਹ ਕਹਿੰਦਾ ਮੇਰੇ ਮਨ ਚ ਆਇਆ, ਦੇਖੋ ਸ਼ਾਇਰ ਹੈ, ਬੜੇ ਖੁੱਲੀ ਕਵਿਤਾ ਨੂੰ ਉਹਨੇ ਜਨਮ ਦਿੱਤਾ। ਕਹਿੰਦਾ ਮਨ ਚ ਆਇਆ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਵਾਂ। ਕਹਿੰਦਾ ਕਾਗਜ਼ ਲਏ, ਮੈਂ ਅਨੰਦਪੁਰ ਸਾਹਿਬ ਸਤਲੁਜ ਦੇ ਕਿਨਾਰੇ ਬੈਠ ਗਿਆ ਤੇ ਮੈਂ ਤਸਵੀਰ ਬਣਾਵਾਂ, ਤੇ ਇੱਕੋ ਦਮ ਸਾਹਮਣੇ ਰੱਖ ਕੇ ਕਾਂ ਲਗੀ ਅਕਾਲ ਦੇ ਸੁੱਤ ਦੀ ਇਹ ਤਸਵੀਰ ਨਹੀਂ ਖੁੱਲ ਸਕੀ, ਕਾਗਜ਼ ਨੂੰ ਪਾਣੀ ਚ ਪਰਵਾਹ ਕਰ ਦੀ। ਕਹਿੰਦਾ ਮੈਂ ਕਈ ਦਿਨ ਮੂਰਤਾਂ ਬਣਾਈਆਂ ਪਰ ਮੇਰੇ ਤੋਂ ਕੋਈ ਤਸਵੀਰ ਨਾ ਬਣੀ। ਉਹਦੇ ਖਿਆਲ ਨੇ ਕਹਿੰਦਾ ਮੈਂ ਪੁੱਛਿਆ ਸਤਲੁਜ ਭਰਾਵਾ ਕਿ ਰੋਜ਼ ਗੁਰੂ ਗੋਬਿੰਦ ਸਿੰਘ ਤੇਰੇ ਕੋਲੋਂ ਲੰਘਦੇ ਸਨ, ਜਦੋਂ ਨੀਲੇ ਦਾ ਅਸਵਾਰ ਲੰਘਿਆ ਮੈਨੂੰ ਕਿ ਝਲਕ ਉਹਦੀ ਦੱਸ, ਮੈਂ ਉਹਦਾ ਸਰੂਪ ਬਣਾ ਲਓ। ਕਹਿੰਦਾ ਸਤਲੁਜ ਖਮੋਸ਼ ਸੀ, ਮਨ ਜਾਇਆ ਚਲੋ ਕਲੰਦਰੀ ਨਦੀ ਨੂੰ, ਜਮਨਾ ਨੂੰ ਪੁੱਛਾਂ। ਕਹਿੰਦਾ ਮੈਂ ਜਮਨਾ ਨੂੰ ਪੁੱਛਿਆ, ਪੋਂਟਾ ਸਾਹਿਬ ਜਮਨਾ ਦੇ ਕਿਨਾਰੇ ਬੈਠਿਆ, ਕਿ ਤੇਰੇ ਕਿਨਾਰੇ ਤਾਂ ਤੁਈ ਤੁਈ ਦੀ ਸੱਦ ਲਾਈ, ਤੇਰੇ ਕਿਨਾਰੇ ਤਾਂ ਕਵੀਆਂ ਨੂੰ ਢਾਲਾਂ ਭਰ ਕੇ ਆਨੰਦ ਦਿੱਤੇ। ਮੈਨੂੰ ਦੱਸ ਜਦੋਂ ਤੁਈ ਤੁਈ ਦੀ ਰੱਬ ਤੇ ਜਾ ਪਾਇਆ ਉਦੋਂ ਗੁਰੂ ਗੋਬਿੰਦ ਸਿੰਘ ਦੀ ਛਵੀ ਕੈਸੀ ਸੀ? ਕਹਿੰਦਾ ਜਮਨਾ ਵੀ ਚੋ। ਮਨ ਨੇ ਕਿਹਾ ਚੱਲ ਆਪਾਂ ਬਾਹਰ ਚੋ ਨੀ ਪੜਦੇ ਨੇ, ਪਟਨੇ ਦੀ ਗੰਗਾ ਨੂੰ ਪੁੱਛਿਆ ਕਿ ਜਦੋਂ ਤੇਰੇ ਕਿਨਾਰੇ ਕੰਨ ਸੱਟ ਕੇ ਗਏ ਉਦੋਂ ਉਹਨਾਂ ਦਾ ਸਰੂਪ ਕੈਸਾ? ਕਹਿੰਦਾ ਗੰਗਾ ਵੀ ਖਮੋਸ਼। ਮਨ ਨੇ ਕਿਹਾ ਅਖੀਰਲੇ ਸਮੇਂ ਗੋਦਾਵਰੀ ਦੇ ਕਿਨਾਰੇ ਟਿਕਾਣਾ ਲਾਇਆ ਤੇ ਗੋਦਾਵਰੀ ਨੂੰ ਪੁੱਛ ਲੈ ਕਿ ਹੀਰੇ ਦੇ ਨਗੀਨੇ ਤੇਰੇ ਵਿੱਚ ਸੱਟੇ? ਜਦੋਂ ਬਾਦਸ਼ਾਹ ਦਾ ਨਕੀਰਾ ਸੱਟਿਆ ਪਾਤਸ਼ਾਹ ਨੇ, ਉਦੋਂ ਗੁਰੂ ਦੇ ਚਿਹਰੇ ਦੀ ਛਵੀ ਕੈਸੀ ਸੀ? ਕਹਿੰਦਾ ਗੋਦਾਵਰੀ ਵਿੱਚੋਂ। ਮੇਰੇ ਮਨ ਚ ਆਇਆ ਕੋਈ ਬੋਲਦੇ ਹੀ ਨਹੀਂ, ਦੇਖੋ ਦੀ ਉਡਾਰੀ। ਕਹਿੰਦਾ ਮੈਂ ਤਸਵੀਰ ਬਣਾਉਣੀ ਹੈ ਗੁਰੂ ਗੋਬਿੰਦ ਸਿੰਘ ਦੀ, ਕੋਈ ਬੋਲੋ। ਮੈਂ ਪੁੱਛਿਆ, ਕਹਿੰਦਾ ਮੈਂ ਸੱਚਖੰਡ ਮੱਥਾ ਟੇਕਿਆ। ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਤੋਂ ਪੁੱਛੋ, ਉਹ ਵੀ ਖਮੋਸ਼। ਕਹਿੰਦਾ ਜਦੋਂ ਮੈਂ ਉੱਥੇ ਜਾ ਕੇ ਮੱਥਾ ਟੇਕਿਆ ਤੇ ਆਵਾਜ਼ ਆਈ ਦਰਿਆਵਾਂ ਤੋਂ ਮਤ ਪੁੱਛ, ਕਿਸੇ ਨੇ ਕੋਈ ਉੱਤਰ ਨਹੀਂ ਦੇਣਾ। ਕਿਉਂ? ਕਹਿੰਦੇ ਜਿਹਨੂੰ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੀ ਛੂ ਮਿਲ ਜਾਏ ਉਹ ਬੋਲਣ ਜੋਗਾ ਹੀ ਨਹੀਂ, ਤਾਂ ਉਹਨਾਂ ਕੀ ਬੋਲ ਕੇ ਦੱਸਣਾ। ਕਹਿੰਦਾ ਉਹ ਸ਼ਾਇਰ, ਕਹਿੰਦਾ ਮੈਂ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਦੇ ਬਾਰੇ ਜੇ ਪੁੱਛਣਾ ਕੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਪੁੱਛ। ਦੇਖੋ ਕਿਵੇਂ ਉਡਾਰੀ ਮਾਰਦਾ। ਕਹਿੰਦਾ ਸ਼ਬਦ ਤੋਂ ਪੁੱਛ ਤੇ ਸ਼ਬਦ ਵਿੱਚੋਂ ਆਵਾਜ਼ ਆਈ ਕਿ ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕਾਗਜ਼ ਦੀਆਂ ਨਾ ਬਣਾ, ਪੱਥਰ ਦੀਆਂ ਨਾ ਬਣਾ, ਮੈਟਲ ਦੀਆਂ ਨਾ ਬਣਾ। ਉਹਦੀਆਂ ਮੂਰਤਾਂ, ਉਹਦੀ ਛਵੀ ਮੈਟਲ ਤੇ ਕਾਗਜ਼ ਤੇ ਨਹੀਂ ਬਣਦੀ, ਉਹਦੀ ਮੂਰਤ ਜਪਣ ਵਾਲੇ ਖਾਲਸੇ ਦੇ ਸੀਨੇ ਵਿੱਚ ਬਣਦੀ ਹੁੰਦੀ ਹੈ। ਉਹਦੀ ਮੂਰਤ ਖਾਲਸੇ ਅੰਦਰ ਹੈ ਤੇ ਉਹਨੇ ਇਸੇ ਦਰਜ ਕੀਤੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਮਹਾਰਾਜ ਜੀ ਨੇ ਕਿਹਾ ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕਹਿ ਤੂੰ ਸਭ ਸਭ ਸੰਗਾ, ਖਾਲਸਾ ਮੇਰਾ ਇੱਕ ਸੁਗਿਰਦ, ਖਾਲਸਾ ਮੇਰੋ ਕਈ ਬਿਰਦ। ਤੇ ਨਾਲ ਇਹ ਬਚਨ ਕੀਤਾ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੂਰਾ। ਮਹਾਰਾਜ ਜੀ ਨੇ ਕਿਹਾ ਰੋਮ ਰੋਮ ਜੇ ਰਸਨਾ ਪਾਉਂ तब पे खालसा जस कोई गाऊं हाँ खालसे का खासा मुर ओत पोत सादर बंदोर ओत शब्दमा राजनीतिका खालसा अकाल पुरुष की फौज प्रगतियों खालसा परमात्म की फौज जब लग खालसा रहे न्यारा तब लग तेज दिव में सारा जब एक गए विपरन की रीत मैं ना करूं इनकी प्रतीत फिर महाराज केड़ा खालसा अखीर ते दो तुका कहिया के आत्म रस जे जानगी सो है खालस देव प्रभ में मो में महताश में रंचक लागी पेट मेरी सिर्फ एक बेनती सी गुरुखो मैं सिर्फ संखेप लिए बेनती की थी है अकाल की पूजा निर्गुण को शुरू हुंदी है पर ओनु किने पूजिया जाए ओ परचा शब्द का है ते शब्द न जिंद नहीं जिदे अंदर शब्द वरदा है अमर तारी को से ओदे दीदार विचो तन गुरु गोविंद सिंह दे दर्शन दी चल वेंदी सतगुरु ने तेन गल्ला कहिया के पूजा अकाल की परचा शब्द का दीदार खालसे दा सतगुरु कृपा करे एने दिन विचार कर दिया कोई शब्द कोई अखर किसे दे अंदर नू ठोकर वजी पवे ते कृपा करके बस देना आप समूह संगतां दा तय दिलो धन्नवाद क्योंकि अज साडे दरमियान साडी कौम दे महान चिंतक डॉक्टर साहब बैठे पए ने क्योंकि उन्हां दा अपना एक बहुत वड्डा फील्ड है उन्हां भी तुहाडे दर्शन दारे करने ने वाहिगुरु जी का खालसा।